ਹੁਣ ਮਹਾਰਾਜ ਤੀਜੇ ਪਾਤਸ਼ਾਹ 110 ਅੰਗ ਤੇ ਅੱਗੇ ਬਖਸ਼ਿਸ਼ ਕਰ ਰਹੇ ਨੇ। ਮਾਝ ਮਹੱਲਾ ਤੀਜਾ ਕਰ ਪਹਿਲਾ, ਕਰਮ ਹੋਵੇ ਸਤਿਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚਿੱਤ ਲਾਏ। ਸਤਿਗੁਰੂ ਨੇ ਆਪ ਸਿੱਖੀ ਕਮਾਈ ਹੈ ਤੀਜੇ ਪਾਤਸ਼ਾਹ ਨੇ, ਸਤਿਗੁਰੂ ਜੀ ਨੇ ਆਪ ਸੇਵਾ ਕੀਤੀ ਹੈ। ਸਤਿਗੁਰੂ ਜੀ ਦੇ ਬਹੁਤ ਸੁੰਦਰ ਉਪਦੇਸ਼ ਨੇ, ਕਿਉਂਕਿ ਗੁਰੂ ਦਾ ਮਿਲਣਾ ਬਹੁਤ ਮੁਸ਼ਕਲ ਹੈ, ਭਾਗਾਂ ਨਾਲ ਗੁਰੂ ਦੀ ਪ੍ਰਾਪਤੀ ਹੁੰਦੀ ਜੀਵ ਨੂੰ। ਸਤਿਗੁਰੂ ਨੂੰ ਪੁੱਛੋ, ਮਹਾਰਾਜ ਸੱਚੇ ਪਾਤਸ਼ਾਹ ਇੰਨੀ ਉਮਰ ਤੱਕ, 72 ਸਾਲ ਦੀ ਉਮਰ ਤੱਕ ਕਹਿੰਦੇ ਪੂਰਨ ਗੁਰੂ ਨਾਲ ਲੱਭਿਆ, ਜਦੋਂ ਲੱਭੇ ਤਾਂ ਘਰ ਦੇ ਵਿੱਚ ਹੀ ਮਿਲ ਗਏ ਗੁਰੂ ਅੰਗਦ ਦੇਵ ਮਹਾਰਾਜ, ਫਿਰ ਬਹੁਤ ਸੇਵਾ ਕੀਤੀ ਉਹਨਾਂ ਦੀ, ਫਿਰ ਸ਼ਬਦ ਵਿੱਚ ਸੁਰਤੀ ਜੋੜੀ ਆਪਣੀ, ਗੁਰਤਾ ਗੱਦੀ ਦੇ ਮਾਲਕ ਬਣੇ 84 ਸਾਲ ਦੀ ਉਮਰ 'ਚ। ਕਿਉਂ? ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਾਝ ਮਹੱਲਾ ਤੀਜਾ, ਮਾਝ ਰਾਗ ਦੇ ਤੀਜੇ ਪਾਤਸ਼ਾਹ ਮਹਾਰਾਜ, ਘਰ ਪਹਿਲਾ ਪਹਿਲੇ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਹੈ। ਕਰਮ ਹੋਵੇ ਸਤਿਗੁਰੂ ਮਿਲਾਏ, ਪੂਰਬਲੇ ਸ੍ਰੇਸ਼ਟ ਕਰਮ ਹੋਣ ਤਾਂ ਵਾਹਿਗੁਰੂ ਕਿਰਪਾ ਕਰਕੇ ਸਤਿਗੁਰਾਂ ਦੇ ਨਾਲ ਮਿਲਾਉਂਦੇ ਨੇ। ਕਰਮ ਹੁੰਦੀ ਕਿਰਪਾ ਬਖਸ਼ਿਸ਼, ਫਿਰ ਸਤਿਗੁਰਾਂ ਦੇ ਨਾਲ ਅਕਾਲ ਪੁਰਖ ਮਿਲਾਉਂਦੇ ਆਪਾਂ ਨੂੰ। ਸਤਿਗੁਰੂ ਨਾਲ ਮਿਲ ਕੇ ਫਿਰ ਜਗਿਆਸੂ ਕੀ ਕਰਦਾ? ਸੇਵਾ ਸੁਰਤ ਸ਼ਬਦ ਚਿੱਤ ਲਾਏ। ਫਿਰ ਜਗਿਆਸੂ ਗੁਰਸੇਵਾ ਵਿੱਚ ਸੁਰਤ ਜੋੜ ਕੇ ਪਹਿਲਾਂ ਤਾਂ ਚੰਗੀ ਤਰ੍ਹਾਂ ਸੇਵਾ ਕਰਦਾ ਭਾਵਨਾ ਦੇ ਨਾਲ, ਸ੍ਰੇਸ਼ਟ ਪ੍ਰੀਤੀ ਕਰਕੇ ਫਿਰ ਗੁਰ ਸ਼ਬਦ ਵਿੱਚ ਚਿੱਤ ਲਾਉਂਦਾ ਆਪਣਾ। ਸੇਵਾ ਕਰਦਾ ਫਿਰ ਸੁਰਤ ਸ਼ਬਦ ਵਿੱਚ ਜੋੜਦਾ, ਪਹਿਲਾਂ ਸੇਵਾ ਵਿੱਚ ਸੁਰਤ ਲਾਈ, ਫਿਰ ਗੁਰੂ ਸਾਹਿਬ ਦੀ ਕਿਰਪਾ ਦਾ ਮਨ ਨਿਰਮਲ ਹੋ ਗਿਆ, ਫਿਰ ਸੁਰਤ ਸ਼ਬਦ ਵਿੱਚ ਜੁੜ ਗਈ ਸੇਵਾ ਕਰਕੇ। ਸੇਵਾ ਸੁਰਤ ਸ਼ਬਦ ਚਿੱਤ ਲਾਏ, ਸੇਵਾ ਵਿੱਚ ਸੁਰਤ ਲਾਉਂਦਾ ਆਪਣੀ ਅਤੇ ਸ਼ਬਦ ਵਿੱਚ ਚਿੱਤ ਜੋੜ ਕੇ ਬੈਠਦਾ, ਸ੍ਰੇਸ਼ਟ ਪ੍ਰੀਤੀ ਕਰਦਾ ਉਹਦੇ ਵਿੱਚ, ਕਿਉਂ? ਸਤਿਗੁਰੂ ਦੀ ਕਿਰਪਾ ਹੋ ਜਾਂਦੀ ਜੀਵ ਦੇ ਉੱਤੇ। ਹਉ ਮੈਂ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾ ਬਣਿਆ। ਜਿਹਨੇ ਹਉਮੈ ਨੂੰ ਮਾਰਿਆ ਨਾ ਮਨ ਦੇ ਅੰਦਰੋਂ ਅਤੇ ਮਨ ਚੋਂ ਮਾਇਆ ਦੇ ਮੋਹ ਨੂੰ ਚੁਕਾ ਹੀ ਦਿੱਤਾ, ਖਤਮ ਹੀ ਕਰ ਦਿੱਤਾ, ਉਹਨੇ ਸਦਾ ਰਹਿਣ ਵਾਲਾ ਨਿੱਤ ਸੁੱਖ ਪ੍ਰਾਪਤ ਕਰ ਲਿਆ, ਸਦਾ ਸੁੱਖ ਸਰੂਪ ਪਰਮਾਤਮਾ ਨੂੰ ਹੀ ਪ੍ਰਾਪਤ ਕਰ ਲਿਆ ਉਹਨੇ। ਹਉ ਵਾਰੀ ਜੀ ਉਹ ਵਾਰੀ ਸਤਿਗੁਰ ਕੈ ਬਲਿਹਾਰਣਿਆ, ਮੈਂ ਸਤਿਗੁਰਾਂ ਤੋਂ ਤਨ ਕਰਕੇ ਵਾਰਨੇ ਜਾਵਾਂ, ਮਨ ਕਰਕੇ ਵਾਰਨੇ ਜਾਵਾਂ, ਬਾਣੀ ਕਰਕੇ ਹੀ ਬਲਿਹਾਰ ਜਾਂਦਾ ਮੈਂ ਗੁਰਾਂ ਤੋਂ, ਕੁਰਬਾਨ ਜਾਵਾਂ ਗੁਰਾਂ ਤੋਂ। ਜਿਨ੍ਹਾਂ ਨੂੰ ਅਸਲ ਵਿੱਚ ਪਤਾ ਲੱਗ ਜਾਂਦਾ ਉਹੀ ਐਸਾ ਵਾਕ ਕਹਿੰਦੇ ਨੇ। ਦੁਨਿਆਵੀ ਜੀਵਾਂ ਨੂੰ ਨਹੀਂ ਪਤਾ ਲੱਗਦਾ ਇਹਨਾਂ ਚੀਜ਼ਾਂ ਦਾ, ਉਹ ਵਿਚਾਰੇ ਬਹੁਤ ਥੱਲੇ ਥੱਲੇ ਨੇ, ਇਸ ਕਰਕੇ ਉਹਨਾਂ ਨੂੰ ਗਿਆਨ ਨਹੀਂ। ਪਰ ਜਿਨ੍ਹਾਂ ਦੇ ਅੰਦਰ ਕਿਰਪਾ ਹੋ ਜਾਂਦੀ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ। ਕਿਵੇਂ? ਗੁਰਮਤੀ ਪ੍ਰਗਾਸ ਹੋਆ ਜੀ ਆਂਦਿਨ ਹਰ ਗੁਣ ਗਾਵਣਿਆ ਰਹਾਓ। ਰਾਤ ਦਿਨ ਹਰੀ ਦੇ ਗੁਣ ਗਾਇਣ ਕਰਨ ਨਾਲ ਗੁਰਮਤੀਆਂ ਦੇ ਜੀ ਤੋਂ ਭਾਵ ਮਨ ਵਿੱਚ ਪ੍ਰਗਾਸ ਗਿਆਨ ਹੋਇਆ। ਗੁਰਮਤੀ ਪ੍ਰਗਾਸ ਹੋਆ ਜੀ, ਜੀ ਦੇ ਵਿੱਚ ਆਂਦਿਨ ਹਰ ਗੁਣ ਗਾਵਣਿਆ, ਉਹ ਰਾਤ ਦਿਨ ਹਰੀ ਦੇ ਗੁਣਾਂ ਦਾ ਗਾਇਨ ਕਰਦੇ ਰਹਿੰਦੇ ਨੇ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਮਹਾਰਾਜ। ਤਨ ਮਨ ਖੋਜੇ ਤਾਂ ਨਾਉ ਪਾਏ, ਧਾਵਤ ਰਾਖੈ ਠਾਕ ਰਹਾਏ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਕਿ ਜੇ ਵਾਹਿਗੁਰੂ ਦਾ ਨਾਮ ਜਪਣਾ ਪਾਵੇ ਤੇ ਵਿਸ਼ਿਆਂ ਵੱਲ ਧਾਵਤ ਦੌੜਦੀਆਂ ਇੰਦਰੀਆਂ ਨੂੰ ਰੋਕ ਕੇ ਰੱਖੇ, ਸੰਕਲਪਾਂ ਵਿੱਚ ਦੌੜਦੇ ਹੋਏ ਮਨ ਨੂੰ ਠਾਕ ਰਹਾਏ ਰੋਕ ਕੇ ਰੱਖੇ, ਤਾਂ ਤਨ ਮਨ ਵਿੱਚ ਹੀ ਪਰਮੇਸ਼ੁਰ ਨੂੰ ਖੋਜ ਲੈਂਦਾ। ਤਨ ਮਨ ਖੋਜੇ ਧਾਵਤ ਰੱਖੈ ਠਾਕ ਰਹਾਏ ਤਾਂ ਨਾਉ ਪਾਏ, ਤਾਂ ਨਾਮ ਦੀ ਪ੍ਰਾਪਤੀ ਕਰਦਾ। ਕਹਿਣ ਤੋਂ ਭਾਵ ਕਿ ਅਨਵੇਂ ਕਰਕੇ ਅਰਥ ਲੱਗਣੇ, ਧਾਵਤ ਰੱਖੈ ਠਾਕ ਰਹਾਏ, ਦੌੜਦੇ ਹੋਏ ਮਨ ਨੂੰ ਰੋਕ ਕੇ ਰੱਖੇ ਤੇ ਤਨ ਮਨ ਦੀ ਖੋਜ ਕਰੇ ਤਾਂ ਉਹਦੇ ਵਿੱਚੋਂ ਹੀ ਇਹਨੂੰ ਨਾਮ ਦੀ ਪ੍ਰਾਪਤੀ ਹੁੰਦੀ। ਭਾਵ ਜਿਹੜਾ ਨਾਮ ਸਰੂਪ ਪ੍ਰਕਾਸ਼ ਸਰੂਪ ਹੈ ਨਾਮ, ਤਨ ਮਨ ਨੂੰ ਖੋਜਣਾ ਨਾਮ ਦੇ ਨਾਲ ਹੀ, ਗੁਰਮੰਤਰ ਦੇ ਨਾਲ ਖੋਜ ਕਰਨੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਅੱਖਰੀ ਨਾਮ ਹੈ। ਅੱਖਰਾਂ ਤੋਂ ਬਾਅਦ ਪ੍ਰਕਾਸ਼ ਰੂਪ ਨਾਮ ਦੀ ਖੋਜ ਹੋ ਜਾਂਦੀ ਅੰਦਰ। ਅਸਲ ਵਿੱਚ ਨਾਮ ਹੈ, ਹਰੇਕ ਬੰਦੇ ਦਾ ਨਾਮ ਹੈ, ਕਿਸੇ ਬੰਦੇ ਦਾ ਨਾਮ ਹੈ ਇੱਕ ਨਾਮ ਕਾਗਜ਼ 'ਤੇ ਲਿਖਿਆ ਹੋਇਆ, ਕਰਮ ਸਿੰਘ ਨਾਮ ਮੰਨ ਲਓ ਲਿਖਿਆ। ਹੁਣ ਇਹ ਨਾਮ ਹੈ, ਇਹ ਬੰਦਾ ਨਹੀਂ, ਉਹ ਇਹ ਤਾਂ ਸਿਰਫ ਨਾਮ ਹੈ। ਜਦੋਂ ਆਪਾਂ ਉਹਨੂੰ ਖੋਜਦੇ ਖੋਜਦੇ ਸਾਹਮਣੇ ਖੜ੍ਹੇ ਉਹ ਤਾਂ 6 ਫੁੱਟ ਲੰਮਾ ਹੈ ਅਤੇ ਕਰਮ ਸਿੰਘ 5 ਹੀ ਅੱਖਰ ਹੈ ਛੋਟੇ ਜਿਹੇ। ਇਹ ਕੀ ਫਰਕ ਹੈ? ਜਿਵੇਂ ਲਿਖੇ ਹੋਏ ਵਿੱਚ ਅਤੇ ਉਹਦੇ ਵਿੱਚ ਫਰਕ। ਇਹ ਕਰਮ ਸਿੰਘ, ਮਹਾਰਾਜ ਕਹਿੰਦੇ ਇਹ ਕਰਮ ਸਿੰਘ। ਦੇਖੋ ਵਾਹਿਗੁਰੂ ਦੇ 4 ਅੱਖਰ ਨੇ, ਪਰ ਜਦੋਂ ਉਹ ਆਪ ਮਿਲਦਾ ਤਾਂ ਆਪਾਂ ਦੇਖ ਕੇ ਹੈਰਾਨ ਹੋ ਜਾਂਦੇ। ਉਹ ਤਾਂ ਸਰਵ ਵਿਆਪਕ ਪ੍ਰਕਾਸ਼ ਸਰੂਪ ਹੈ ਵਾਹਿਗੁਰੂ। ਇਹ 2 ਰੂਪ ਹੋ ਗਏ, ਇੱਕ ਅੱਖਰੀ ਰੂਪ ਹੈ, ਇੱਕ ਉਹਦਾ ਪ੍ਰਕਾਸ਼ ਰੂਪ ਹੈ। ਕਿਉਂ ਮਹਾਰਾਜ ਕਹਿੰਦੇ ਅੰਦਰੋਂ ਖੋਜਦਿਆਂ ਖੋਜਦਿਆਂ ਅਸਲ ਵਿੱਚ ਉਹ 9 ਤੱਕ ਪਹੁੰਚ ਜਾਂਦਾ ਅੰਦਰ, ਜਿੱਥੇ ਹਿਰਦੇ 'ਚ ਨਾਮ, 9 ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਵਿਸਰਾਮ। ਇਹ ਮਨ ਨੂੰ ਰੋਕ ਕੇ ਰੱਖਣਾ ਪੈਂਦਾ, ਮਨ ਨੂੰ ਰੋਕ ਰੋਕ ਕੇ ਫਿਰ ਉੱਧਰ ਨੂੰ ਘੁਮਾ ਕੇ ਲਿਜਾਣਾ ਪੈਂਦਾ, ਅੰਦਰ ਨੂੰ ਆ, ਅੰਦਰ ਨੂੰ ਆ। ਮਨ ਪਰਦੇਸੀ ਪਿਆਰੇ ਆਓ ਘਰੇ, ਬਾਹਰ ਕਿੱਥੇ ਫਿਰਦਾ? ਕਿਉਂਕਿ ਜੀਵ ਦਾ ਮਨ ਹਮੇਸ਼ਾ ਬਾਹਰ ਨੂੰ ਹੀ ਜਾਂਦਾ, ਅੰਦਰ ਨੂੰ ਨਹੀਂ ਆਉਂਦਾ। ਜੇ ਕਿਤੇ ਸਮਝਦਾਰ ਹੋ ਜੇ, ਅੰਦਰ ਨੂੰ ਮਨ ਆਉਣ ਲੱਗ ਜੇ, ਬਾਹਰਲੇ ਰੌਲੇ ਹੀ ਮੁੱਕ ਜਾਣ ਸਾਰੇ, ਬਾਹਰਲਾ ਕੰਮ ਖਤਮ ਹੋ ਜਾਂਦਾ। ਫਿਰ ਗੁਰ ਕੀ ਬਾਣੀ ਅੰਨ ਦਿਨ ਗਾਵੈ ਸਹਿਜੇ ਭਗਤ ਕਰਾਵਣਿਆ। ਮਹਾਰਾਜ ਕਹਿੰਦੇ ਹੁਣ ਸਾਰਾ ਕੁਝ ਤੁਹਾਨੂੰ ਦੱਸੀਏ ਕਿ ਮਨ ਨੂੰ ਰੋਕਣਾ ਕਿਵੇਂ, ਅੰਦਰ ਖੋਜਣਾ ਕਿਵੇਂ ਹੈ। ਕਹਿੰਦੇ ਜੋ ਸ਼ਰਧਾ ਨਾਲ ਰਾਤ ਦਿਨ ਆਪ ਗੁਰਬਾਣੀ ਨੂੰ ਗਾਈ ਜਾਂਦਾ, ਪੜ੍ਹੀ ਜਾਂਦਾ, ਹੋਰਨਾਂ ਕੋਲੋਂ ਵੀ ਸਹਿਜੇ ਹੀ ਵਾਹਿਗੁਰੂ ਦੀ ਭਗਤੀ ਕਰਾਈ ਜਾਂਦਾ, ਸ਼ਾਬਾਸ਼ ਬਈ ਸ਼ਾਬਾਸ਼ ਬਈ, ਲੱਗੇ ਰਹੋ, ਇੰਨੇ ਪਾਠ ਕਰੋ, ਇੰਨਾ ਕਰੋ, ਆਹ ਸਿਮਰਨ ਕਰੋ। ਸੰਸਾਰ ਦੇ ਜੀਵਾਂ ਨੂੰ ਤੋਰਨਾ ਪੈਂਦਾ ਹੌਲੀ ਹੌਲੀ, ਇਹ ਤੁਰਦੇ ਨਹੀਂ ਗੇ, ਬੜੀ ਮੁਸ਼ਕਲ ਤੁਰਦੇ ਆ ਉੱਧਰ ਨੂੰ, ਕਿਉਂਕਿ ਬਚਪਨ ਤੋਂ ਲੈ ਕੇ ਦਿਮਾਗ ਅੰਦਰ ਗੱਲਾਂ ਹੀ ਹੋਰ ਬੜੀਆਂ ਹੋਈਆਂ, ਉੱਧਰ ਨੂੰ ਜ਼ਿਆਦਾ ਤੁਰਦੇ ਆ। ਇਸ ਕਰਕੇ ਜਿੱਧਰ ਨੂੰ ਜੀ ਕਰੇ ਉੱਧਰ ਨੂੰ ਭੱਜ ਭੱਜ ਕੇ ਜਾਂਦੇ ਨੇ ਵੀ ਉਹ ਕੰਮ ਕਰਨਾ ਸੀ, ਅਤੇ ਗੁਰੂ ਘਰ ਵੱਲ ਨੂੰ ਮਸਾਂ ਹੀ ਆਪਾਂ ਖਿੱਚ ਧੁੱਪ ਕੇ ਲੈ ਕੇ ਆਉਂਦੇ ਹਾਂ, ਸ਼ਬਦ ਵੱਲ ਮਸਾਂ ਜੋੜਦੇ ਹਾਂ, ਸੰਗਤ ਵੱਲ ਮਸਾਂ ਲਿਆਉਂਦੇ ਹਾਂ, ਪ੍ਰੇਰਨਾ ਦਿੰਦੇ ਹਾਂ, ਜਪਾਉਂਦੇ ਹਾਂ, ਫਿਰ ਖਿਸਕ ਜਾਂਦਾ, ਫਿਰ ਲਿਆਉਂਦੇ ਹਾਂ। ਪਰ ਜਦੋਂ ਉਹਨੂੰ ਪ੍ਰਾਪਤੀ ਹੋ ਗਈ ਫਿਰ ਕਹਿੰਦਾ ਵੀ ਅਸੀਂ ਤਾਂ ਭੁੱਲੇ ਭਟਕੇ ਹੀ ਰਹੇ, ਤਾਂ ਬੜੀ ਕਿਰਪਾ ਹੋ ਗਈ ਮਹਾਰਾਜ ਦੀ, ਪਹਿਲਾਂ ਪਤਾ ਹੀ ਨਹੀਂ ਸੀ ਕਿਸੇ ਗੱਲ ਦਾ। ਇੰਨੇ ਜ਼ਿੰਦਗੀ 'ਚ ਅਨੇਕਾਂ ਬੰਦਿਆਂ ਨੂੰ ਖਿੱਚ ਖਿੱਚ ਕੇ ਜੋੜਿਆ, ਹੁਣ ਕਹਿੰਦੇ ਲੈ ਪਹਿਲਾਂ ਪਤਾ ਹੀ ਨਹੀਂ ਸੀ ਹੁੰਦਾ, ਲੜ ਲੜ ਕੇ ਲਾਇਆ ਇੱਧਰ ਨੂੰ। ਸਾਡਾ ਉਸਤਾਦ ਜਿਹੜਾ ਸਾਨੂੰ ਉਠਾਉਂਦਾ ਸੀ ਸਵੇਰੇ, ਉਹਦੇ ਨਾਲ ਸਾਡੀ ਬਹੁਤ ਝੜਪ ਹੁੰਦੀ, ਤੜਕੇ ਉਹਨੇ ਪਾਣੀ ਦੀ ਬਾਲਟੀ ਪਾ ਦੇਣੀ ਸੜਕ, ਫਿਰ ਉਹ ਤੋਂ ਡਰਦੇ ਭੱਜਣਾ, ਨਹਾਉਣਾ ਸੀ, ਉਦੋਂ ਉਹਨੂੰ ਬੁਰਾ ਭਲਾ ਕਹਿਣਾ, ਕਿੱਥੋਂ ਇਹ ਗਲ ਪੈ ਗਿਆ, ਲਹਿੰਦਾ ਨਹੀਂ। ਪਰ ਜਦ ਨਿਤਨੇਮ ਕਰ ਲੈਣਾ ਸਭ, ਫਿਰ ਉਹਨੂੰ ਧੰਨਵਾਦ ਕਰਨਾ ਵੀ ਜੇ ਤੂੰ ਸਵੇਰੇ ਨਾਲ ਠਾਲਦਾ, ਸਾਰਾ ਦਿਨ 'ਚ ਨਿਤਨੇਮ ਹੋਣਾ ਨਹੀਂ ਸੀ, ਨਾਮ ਜਪਾਉਣਾ, ਫੜੋ ਮਾਲਾ, ਕਰ ਇੰਨੀਆਂ ਮਾਲਾ, ਕਰ ਇੰਨੇ ਪਾਠ। ਉਦੋਂ ਕਹਿੰਦੇ ਸੀ ਇਹ ਪਤਾ ਨਹੀਂ ਕਿਉਂ ਪਾਠ ਕਰਾਈ ਜਾਂਦੇ, ਸਾਰਾ ਸਾਰਾ ਦਿਨ ਸਾਨੂੰ ਬਿਠਾ ਛੱਡਦੇ। ਪਰ ਜਦੋਂ ਉਹਦਾ ਫਲ ਮਿਲਦਾ ਤਾਂ ਫਿਰ ਪਤਾ ਲੱਗਦਾ ਵੀ ਇਹ ਤਾਂ ਬਹੁਤ ਵੱਡਾ ਫਲ ਦੇ ਤਾ, ਇੰਨੇ ਤਾਂ ਅਸੀਂ ਯੋਗ ਵੀ ਨਹੀਂ ਸੀ, ਇਹਨੇ ਲਾਇਕ ਵੀ ਨਹੀਂ ਸੀ ਅਸੀਂ। ਸਤਿਗੁਰੂ ਮਹਾਰਾਜ ਕਹਿੰਦੇ ਗੁਰ ਕੀ ਬਾਣੀ ਰਾਤ ਦਿਨ ਗਾਓ, ਸਹਿਜੇ ਭਗਤੀ ਦੂਜੇ ਨੂੰ ਕਰਾਓ, ਤਨ ਮਨ ਨੂੰ ਖੋਜੋ, ਮਨ ਨੂੰ ਰੋਕ ਕੇ ਰੱਖੋ। ਕਹਿੰਦੇ ਜਿੰਨਾ ਕੁਛ ਤੁਸੀਂ ਬਾਹਰ ਦੇਖਦੇ ਹੋ ਇਹ ਸਾਰਾ ਸਰੀਰ ਵਿੱਚ ਹੀ ਆ, ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜਾ ਸੋ ਪਾਵੇ। ਮਹਾਰਾਜ ਇਹ ਸਰੀਰ ਅੰਦਰ ਕੀ ਹੈ? ਇਸ ਕਾਇਆ ਅੰਦਰ ਵਸਤ ਅਸੰਖਾ, ਗੁਰਮੁਖ ਸਾਚ ਮਿਲੈ ਤਾਂ ਵੇਖਾਂ, ਸ਼ੁਭ ਗੁਣ ਤੇ ਪ੍ਰਤੱਖ ਬੇਅੰਤ ਵਸਤੂਆਂ ਦਾ ਮਾਲਕ ਵਾਹਿਗੁਰੂ ਇਸ ਸਰੀਰ ਦੇ ਅੰਦਰ ਹੀ ਹੈ। ਇਸ ਕਾਇਆ ਅੰਦਰ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਨੇ, ਜੋ ਕੁਝ ਦੇਖਦੇ ਹਾਂ ਬਾਹਰ ਸੋਈ ਅੰਦਰ, ਤਿੰਨੇ ਲੋਕ ਆਪਣੇ ਅੰਦਰ ਹੀ ਨੇ, ਇੰਨਾ ਕੁਛ ਆਪਣੇ ਅੰਦਰ ਹੈ ਜਿਹਦੀ ਗਿਣਤੀ ਨਹੀਂ ਕਰ ਸਕਦੇ ਆਪਾਂ। ਪਰ ਕਹਿੰਦੇ ਗੁਰਾਂ ਦੁਆਰੇ ਸੱਚ ਨਾਮ ਮਿਲ ਜਾਵੇ ਤਦ ਉਹਦਾ ਪਰਮਾਤਮਾ ਦਾ ਵੇਖਣਾ ਹੁੰਦਾ ਅੰਦਰ, ਫਿਰ ਸੰਕਲਪ ਨਾਲ ਹੀ ਸਭ ਕੁਛ ਆਈ ਜਾਂਦਾ, ਕਨੈਕਸ਼ਨ ਹੋ ਜਾਂਦਾ ਅਸਲ ਵਿੱਚ। ਆਮ ਜਿਹਾ ਕੰਪਿਊਟਰ ਪਿਆ ਹੋਵੇ ਘਰੇ, ਉਹ ਨਹੀਂ ਉਨੀ ਗੱਲ, ਇੰਟਰਨੈਟ ਨਾਲ ਜੋੜ ਦਿਓ, ਭਾਵੇਂ ਸਾਰੀ ਦੁਨੀਆ ਕੱਢੀ ਜਾਓ ਵਿੱਚੋਂ, ਇਹੀ ਚੀਜ਼ ਅੰਦਰ ਵੀ ਹੈ ਆਪਣੇ। ਜਦੋਂ ਇੱਕ ਵਾਰ ਅੰਦਰ ਪ੍ਰਕਾਸ਼ ਹੋ ਗਿਆ ਨਾਮ ਦਾ, ਜਿਹਨੂੰ ਮਰਜ਼ੀ ਯਾਦ ਕਰ ਲਓ ਉਹੀ ਸਾਹਮਣੇ ਖੜ੍ਹ ਜਾਂਦਾ। ਕਿੱਡਾ ਹੀ ਵੱਡਾ ਹੋਵੇ ਉਹਨੂੰ ਆਉਣਾ ਹੀ ਪੈਂਦਾ, ਆਉਂਦਾ ਵੀ ਸੈਕਿੰਡ ਤੋਂ ਪਹਿਲਾਂ, ਇੰਨੀ ਛੇਤੀ ਆਉਣਾ ਪੈਂਦਾ ਉਹਨੂੰ। ਜਿੱਥੋਂ ਗੁਰਮੁਖ ਲੰਘ ਜਾਂਦੇ ਨੇ ਉੱਥੇ ਖੜ ਖੜ ਕੇ ਸਾਰੇ ਜਣੇ ਹੱਥ ਜੋੜ ਜੋੜ ਕੇ ਨਮਸਕਾਰ ਕਰਦੇ ਨੇ। ਆ ਮਨੁੱਖ ਦੀ ਤਾਂ ਗੱਲ ਵੱਖਰੀ ਹੈ, ਵੱਡੇ ਵੱਡੇ ਦੇਵੀ ਦੇਵਤਾ ਉਹਨੂੰ ਝੁੱਕ ਜਾਂਦੇ ਨੇ, ਕਿਉਂਕਿ ਉੱਥੇ ਨਾਮ ਦਾ ਵਾਸਾ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਅੱਗੇ ਅੱਗੇ ਵੱਧਦਿਆਂ ਹੋਇਆਂ ਦੇਖੋ ਕੀ ਮਿਲਦਾ। ਇਸ ਕਾਇਆ ਅੰਦਰ ਵਸਤ ਅਸੰਖਾ ਕਿਹੜੀਆਂ ਕਿਹੜੀਆਂ ਨੇ, ਨੌਂਦਰ ਵਾਜੇ ਦਸਵੇਂ ਮੁਕਤਾ ਅਨਹਦ ਸ਼ਬਦ ਵਜਾ ਬਣਿਆ। ਜਿਹਨੇ 9 ਦਰਵਾਜੇ, ਜਿਹੜੇ 9 ਗੋਲਕਾਂ ਨੂੰ ਰੋਕ ਕੇ, ਨੱਕ ਨੂੰ ਸੁਗੰਧੀ ਵੱਲੋਂ ਰੋਕਿਆ, ਕੰਨਾਂ ਨੂੰ ਸੁਣਨ ਵੱਲੋਂ, ਕੁਛ ਵੀ ਨਹੀਂ ਸੁਣਨਾ, ਲੋੜ ਹੀ ਨਹੀਂ, ਬਾਣੀ ਅਤੇ ਨਾਮ ਤੋਂ ਬਿਨਾਂ ਬਾਕੀ ਸਭ ਛੱਡ ਦਿਓ, ਮੂੰਹ ਨੂੰ ਰੋਕ ਕੇ ਰੱਖਿਆ, ਜ਼ਬਾਨ ਦੇ ਸਵਾਦ ਨੂੰ ਰੋਕ ਕੇ ਰੱਖਿਆ, ਅੱਖਾਂ ਨੂੰ ਰੋਕ ਕੇ ਰੱਖਿਆ, ਕਾਮ ਕੁੰਡੇ ਨੂੰ ਰੋਕ ਕੇ ਰੱਖਿਆ, ਇਸੇ ਪ੍ਰਕਾਰ ਸਾਰੇ ਸਵਾਦ ਰੋਕ ਲਏ, ਹੱਥਾਂ ਨੂੰ ਵੀ ਰੋਕ ਲਿਆ, ਚਮੜੀ ਨੂੰ ਵੀ ਰੋਕ ਲਿਆ, ਪੈਰਾਂ ਨੂੰ ਵੀ ਰੋਕ ਲਿਆ ਮਾੜੇ ਪਾਸਿਆਂ ਤੋਂ। ਦਸਮ ਦੁਆਰ ਵਿੱਚ ਪ੍ਰਾਣ ਚੜ੍ਹਾ ਲਏ ਉਹਨੇ, ਉਹ ਮੁਕਤ ਰੂਪ ਹੋ ਗਿਆ। ਮਹਾਰਾਜ ਕਹਿੰਦੇ ਨੇ ਚਾਰੇ ਪਾਸਿਓਂ ਰੋਕ ਲਓ, ਰੋਕ ਕੇ ਕਿੱਥੇ ਚੜ੍ਹ ਜਾਓ, ਉੱਪਰ ਨੂੰ ਚੜ੍ਹ ਜਾਓ। ਜਦ ਤੱਕ ਥੱਲੇ ਹੈ, ਜੇ ਆਪਾਂ ਪੈਰਾਂ ਵਿੱਚ ਹੈ ਤਾਂ ਪੈਰ ਕਹਿਣਗੇ ਚੱਲ ਉੱਥੇ ਚੱਲ ਉੱਥੇ, ਪੈਰਾਂ 'ਚੋਂ ਆਪਣੇ ਆਪ ਨੂੰ ਕੱਢੋ। ਜੇ ਹੱਥਾਂ ਵਿੱਚ ਹੈ ਤਾਂ ਹੱਥ ਛੇੜਾ ਛੜ ਜੇ ਇੱਧਰ ਉੱਧਰ ਵੀ ਫਜ਼ੂਲ ਦੀਆਂ ਹਰਕਤਾਂ ਕਰੀ ਜਾਣਗੇ, ਇਹਨਾਂ ਵਿੱਚੋਂ ਵੀ ਆਪਣੇ ਆਪ ਨੂੰ ਖਿੱਚ ਲਓ ਬਾਹਰ, ਹੋਰ ਇਕੱਠਾ ਕਰੋ। ਇਸੇ ਤਰ੍ਹਾਂ ਅੱਖਾਂ ਵਿੱਚ ਵੀ ਜੇ ਰਹਿੰਦੇ ਹਾਂ ਤਾਂ ਅੱਖਾਂ ਦੇ ਨਾਲ ਫਿਰ ਆਪਾਂ ਇੱਧਰ ਉੱਧਰ ਦੇਖਾਂਗੇ, ਕੰਨਾਂ ਨੂੰ ਵੀ ਬੰਦ ਕਰ ਲਓ। ਕਬੀਰ ਗੂੰਗਾ ਹੋਊਗਾ ਬਾਵਰਾ ਬਹਿਰਾ ਹੋਊਗਾ ਕਾਨ, ਇਸੇ ਰਾਗ ਦੇ ਵਿੱਚ ਅੱਗੇ ਚੱਲ ਕੇ ਦੂਜੇ ਪਾਤਸ਼ਾਹ ਸ਼ਬਦ ਆਉਣਾ, ਅੱਖਾਂ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ। ਸਾਰੇ ਇੰਦਰੀਏ ਰੋਕ ਲਏ, ਕੰਨ ਵੀ ਬੰਦ, ਮੂੰਹ ਵੀ ਬੰਦ, ਅੱਖਾਂ, ਨੱਕ, ਭਾਵ ਇਹਨਾਂ ਇੰਦਰੀਆਂ ਦੇ ਸਾਰੇ ਵਿਸ਼ੇ ਜਿਹੜੇ ਹੁੰਦੇ ਨੇ ਸਵਾਦ ਲੈਣੇ ਬੰਦ ਕਰਕੇ ਮਨ ਨੂੰ ਵੀ ਦੌੜ ਨੂੰ ਰੋਕ ਕੇ ਉੱਪਰ ਨੂੰ ਲੈ ਗਏ, ਦਸਮ ਦੁਆਰ ਵੱਲ ਨੂੰ ਜਿੱਥੇ ਨੱਕ ਦੀ ਜੜ ਦੇ ਵਿੱਚ ਆਗਿਆ ਚੱਕਰ ਹੈ, ਇੱਧਰ ਨੂੰ ਚੜ੍ਹਾ ਲਿਆ, ਅੱਗੇ ਤ੍ਰਿਕੁਟੀ 'ਚ ਚਲਿਆ ਗਿਆ, ਤ੍ਰਿਕੁਟੀ 'ਚੋਂ ਅੱਗੇ ਦਸਮ ਦੁਆਰ ਵੱਲ ਨੂੰ ਵਧਾਇਆ। ਅਨਹਦ ਸ਼ਬਦ ਵਜਾ ਬਣਿਆ, ਉਹਨੂੰ ਫਿਰ ਅਨਹਦ ਹੁੰਦਾ ਇੱਕ ਰਸ, ਦਸਮ ਦੁਆਰ ਦੇ ਤਤ ਤੰਤੀ ਆਦਿਕ ਸਾਰੇ ਹੀ ਸ਼ਬਦ ਵੱਜ ਕੇ ਸੁਣਦੇ ਨੇ। ਤਤ ਤੰਤੀ ਬਿਤ ਚਰਮਕਾ ਕਨਕਾਸੀ ਕਾ ਜਾਨ, ਨਾਦ ਸ਼ਬਦ ਘਟਕੋ ਕਹਿਤ ਸਵਾਸ ਸੁਖਰ ਪਹਿਚਾਨ। ਜਦੋਂ ਤੱਕ ਸਾਡਾ ਮਨ ਅੱਖਾਂ ਰਾਹੀਂ ਬਾਹਰ ਨੂੰ ਭੱਜਿਆ ਫਿਰਦਾ, ਕੰਨਾਂ ਰਾਹੀਂ ਭੱਜਿਆ ਫਿਰਦਾ, ਜ਼ਬਾਨ ਨਾਲ ਭੱਜਿਆ ਫਿਰਦਾ, ਸ਼ਬਦ ਸਪਰਸ਼ ਰਸ ਰੂਪ ਗੰਧ ਵਿੱਚ ਫਸਿਆ ਹੋਇਆ, ਵਿਕਾਰਾਂ ਵਿੱਚ ਫਸਿਆ ਹੋਇਆ, ਉਦੋਂ ਤੱਕ ਦਰਸ਼ਨ ਨਹੀਂ ਹੋਣੇ। ਇਹਨਾਂ ਸਾਰਿਆਂ ਨੂੰ ਰੋਕ ਕੇ ਇੱਕ ਰਸ ਟਿਕਾ ਕੇ ਉੱਪਰ ਨੂੰ ਚੜ੍ਹਨਾ, ਸ਼ਬਦ ਅਤੇ ਸੁਰਤ ਦਾ ਮਿਲਾਪ। ਜਦੋਂ ਕਹਾਂਗੇ ਇੱਕ ਓਅੰਕਾਰ, ਉਹ ਓਅੰਕਾਰ ਊਰਧਮੁੱਖ ਬਿਰਤੀ ਲੈ ਕੇ ਜਾਂਦਾ ਉੱਪਰ ਨੂੰ, ਦਸਮ ਦੁਆਰ ਵੱਲ ਨੂੰ ਲੈ ਜਾਂਦਾ ਹੈ, ਥੱਲੇ ਵਾਲਾ ਸਰੀਰ ਛੱਡ ਦੇਣਾ, ਥੱਲੇ ਵਾਲੇ ਸਰੀਰ ਵਿੱਚੋਂ ਭੁੱਲ ਜਾਓ ਕਿ ਥੱਲੇ ਸਰੀਰ ਹੈ। ਉਦੋਂ ਵਾਜੇ ਵੱਜ ਪੈਂਦੇ ਨੇ ਜਿਹਨੇ ਅੰਧਾ ਦੇ ਇੱਕ ਰਸ ਗੁਰਾਂ ਦੇ ਸ਼ਬਦ ਨੂੰ ਵਜਾਵਣਿਆਂ ਤੋਂ ਭਾਵ ਉਚਾਰ ਕੇ ਨੌ ਦਰਵਾਜੇ ਨੌ ਗੋਲਕਾਂ ਵਿੱਚ ਦਸ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕ ਲਿਆ, ਉਹ ਦਸਵੇਂ ਰੂਪ ਪਰਮੇਸ਼ਰ ਨੂੰ ਪਾ ਕੇ ਮੁਕਤ ਹੋਇਆ, ਅਤੇ ਅਨਹਦ ਹੱਦ ਤੋਂ ਰਹਿ ਜੋ ਸ਼ਬਦ ਬ੍ਰਹਮ ਹੈ ਉਹਨੂੰ ਵਜਾਵਣਿਆਂ ਤੋਂ ਭਾਵ ਪ੍ਰਗਟ ਹੋ ਗਿਆ। ਉਹਨੂੰ ਇੱਕ ਰਸ ਸ਼ਬਦ ਸਰਵਣ ਹੁੰਦਾ, ਕੀਰਤਨ, ਬੈਠਿਆਂ ਕੀਰਤਨ ਸੁਣੀ ਜਾਂਦਾ, ਸੁੱਤਿਆਂ ਪਿਆਂ ਵੀ ਸੁਣੀ ਜਾਂਦਾ, ਬਹੁਤ ਸਾਰੀਆਂ ਚੀਜ਼ਾਂ ਵੱਜਦੀਆਂ ਸੁਣਦੀਆਂ ਨੇ, ਰਸ ਆਉਂਦਾ, ਬਹੁਤ ਕੁਛ ਹੁੰਦਾ। ਫਿਰ ਅੱਗੇ ਜਾ ਕੇ ਆਪ ਸਤਿਗੁਰੂ ਕਿੰਨਾ ਕੁ ਦੱਸਦੇ ਨੇ ਉਹ ਸਰਵਣ ਕਰਦੇ ਹਾਂ। ਸੱਚਾ ਸਾਹਿਬ ਸੱਚੀ ਨਾਈ, ਗੁਰਪ੍ਰਸਾਦੀ ਮਨ ਵਸਾਈ। ਉਹ ਸਾਹਿਬ ਸੱਚਾ ਹੈ, ਉਹਦੀ ਜਿਹੜੀ ਨਾਈ ਤੋਂ ਪਾ ਵਡਿਆਈ ਮਹਿਮਾ ਵੀ ਸੱਚੀ ਹੈ, ਗੁਰਾਂ ਦੀ ਕਿਰਪਾ ਨਾਲ ਉਹ ਵਡਿਆਈ ਮਨ ਵਿੱਚ ਆ ਕੇ ਮਾਨਣ ਕਰਕੇ ਫਿਰ ਵਸ ਜਾਂਦੀ, ਜਦੋਂ ਗੁਰਾਂ ਦੀ ਕਿਰਪਾ ਹੋ ਜਾਂਦੀ ਹੈ। ਅੰਦਿਨ ਸਦਾ ਰਹੇ ਰੰਗ ਰਾਤਾ, ਦਰ ਸੱਚਾ ਸੋਝੀ ਪਾਵਣਿਆ। ਜੋ ਰਾਤ ਦਿਨ ਸਦਾ ਰੰਗ ਵਿੱਚ ਰੰਗਿਆ ਰਹਿੰਦਾ, ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ, ਉਹ ਆਪਣੇ ਅੰਦਰੋਂ ਹੀ ਸੱਚੇ ਦੀ ਸੋਝੀ ਪ੍ਰਾਪਤ ਕਰ ਲੈਂਦਾ ਹੈ। ਸੱਚਾ ਕਿਤੇ ਬਾਹਰੋਂ ਤਾਂ ਨਹੀਂ ਆਉਣਾ, ਸੱਚਾ ਤਾਂ ਅੰਦਰ ਹੀ ਬੈਠਾ। ਮਹਾਰਾਜ ਕਹਿੰਦੇ ਪਰ ਤੂੰ ਹੀ ਬਾਹਰ ਦੌੜਿਆ ਫਿਰ ਤਾਂ ਸੱਚਾ ਅੰਦਰ ਬੈਠਾ। ਕੋਈ ਗੈਸਟ ਘਰੇ ਆ ਜੇ, ਉਹਨੂੰ ਘਰੇ ਬਿਠਾ ਕੇ ਆਪਾਂ ਬਾਹਰ ਦੌੜ ਜਾਈਏ, ਚਾਰ ਦਿਨਾਂ ਬਾਅਦ ਮੁੜੀ ਉਹ ਆਖੇ ਚੰਗਾ ਬੰਦਾ ਮੈਂ ਮਿਲਣ ਆਇਆ, ਉਹ ਕਹਿੰਦੇ ਮੈਂ ਤੈਨੂੰ ਬਾਹਰ ਲੱਭਦਾ ਫਿਰਦੇ, ਕਹਿੰਦੇ ਮੈਂ ਤਾਂ ਘਰ ਹੀ ਬੈਠਾ। ਇਹਦਾ ਮਤਲਬ ਇਹ ਹੋ ਕੀ ਗਿਆ, ਹਿਰਦੇ 'ਚ ਪਰਮਾਤਮਾ ਬੈਠਾ ਤਾਂ ਬੰਦਾ ਬਾਹਰ ਲੱਭਦਾ ਫਿਰਦਾ। ਸੱਚੇ ਦਰ ਸਤਸੰਗਤ ਦੁਆਰਾ ਸੱਚੇ ਦਾ ਗਿਆਤ ਪ੍ਰਾਪਤ ਹੋਣਾ ਸੀ, ਸਤਸੰਗਤ ਨੂੰ ਤਾਂ ਦੇਖਣਾ ਹੀ ਨਹੀਂ ਚਾਹੁੰਦਾ, ਸਤਸੰਗਤ ਵਿੱਚ ਬਹਿਣਾ ਨਹੀਂ ਚਾਹੁੰਦਾ, ਭਜਦਾ ਪਰੇ ਨੂੰ। ਮਹਾਰਾਜ ਇਹ ਬੰਦੇ ਨੂੰ ਕੀ ਹੋਇਆ, ਸੱਚੇ ਪਾਤਸ਼ਾਹ ਦੱਸੋ ਇਹ ਕਿਉਂ ਇਹੋ ਜਿਹੇ ਕੰਮ ਕਰਦਾ। ਸਤਿਗੁਰੂ ਕਹਿੰਦੇ ਇਹ ਜਿਹੜਾ ਬੰਦਾ ਨਾ, ਪਾਪ ਪੁੰਨ ਕੀ ਸਾਰ ਨਾ ਜਾਣੀ, ਦੂਜਾ ਲਾਗੀ ਭਰਮ ਭੁਲਾਣੀ। ਕਹਿੰਦੇ ਇਹ ਜਿਹੜੇ ਲੋਕ ਨੇ ਇਹਨਾਂ ਨੇ ਨਾ ਤਾਂ ਪਾਪ ਦੀ ਸਾਰ ਲਈ ਕੀ ਖਬਰ ਪਾਪ ਹੁੰਦਾ ਕੀ ਹੈ ਅਤੇ ਪੁੰਨ ਕੀ ਹੁੰਦਾ, ਇਹ ਦੋਨੋਂ ਗੱਲਾਂ ਬਾਰੇ ਸਮਝ ਨਹੀਂ ਸਕਦੇ। ਪਾਪ ਪੁੰਨ ਜਦ ਤੱਕ ਸਮਝ ਨਹੀਂ ਲੱਗਦੀ ਉਦੋਂ ਤੱਕ ਆਪਾਂ ਨਾ ਤਾਂ ਪਾਪ ਦਾ ਪਤਾ ਲੱਗਦਾ ਨਾ ਪੁੰਨ ਦਾ ਪਤਾ ਲੱਗਦਾ, ਫਿਰ ਉਦੋਂ ਤੱਕ ਆਪਾਂ ਤੋਂ ਹੁੰਦੇ ਹੀ ਰਹਿੰਦੇ ਨੇ ਇਹ, ਕਿਉਂਕਿ ਉਹਨਾਂ ਦੀ ਬੁੱਧੀ ਭਰਮ ਵਿੱਚ ਭੁੱਲੀ ਹੋਈ, ਈਰਖਾ ਭਾਵਨਾ ਦਵੈਸ਼ ਵਿੱਚ ਲੱਗੀ ਹੋਈ, ਦੁਜੈਗੀ ਵਿੱਚ ਲੱਗੀ ਹੋਈ, ਪਰਮੇਸ਼ਰ ਨੂੰ ਛੱਡ ਕੇ ਮਾਇਆ ਵਿੱਚ ਲੱਗੀ ਹੋਈ ਹੋਣ ਕਰਕੇ ਉਹ ਖਬਰ ਜਾਣ ਹੀ ਨਹੀਂ ਸਕਦੇ ਪਾਪ ਪੁੰਨ ਕੀ ਤੈਂ ਸਾਰ ਨਾ ਜਾਣੀ। ਹੁਣ ਪਾਪ ਪੁੰਨ ਦੀ ਖਬਰ ਹੀ ਨਹੀਂ ਜਾਣੀ ਕਿ ਪਾਪ ਕੀ ਹੈ ਤੇ ਪੁੰਨ ਕੀ। ਪਾਪ ਉਹ ਕਰਮ ਹੈ ਜਿਹੜਾ ਗੁਰੂ ਤੋਂ ਉਲਟ ਚੱਲੇ। ਜੇ ਗੁਰੂ ਨੇ ਇਹ ਕਿਹਾ ਨਹੀਂ ਕਰਨਾ ਤੇ ਇਹਨੇ ਕਰਨਾ ਤਾਂ ਪਾਪ ਹੈ। ਉਹ ਕਰਮ ਪੁੰਨ ਹੈ ਜਿਹੜਾ ਗੁਰੂ ਸਾਹਿਬ ਕਹਿੰਦੇ ਆਹ ਕਰੋ ਭਾਈ, ਅੱਛਾ ਜੀ ਇਹ ਪੁੰਨ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਨ੍ਹਾਂ ਨੇ ਬਾਣੀ ਪੜ੍ਹੀ ਹੈ, ਰਹਿਤ ਰੱਖੀ, ਸਾਰਾ ਉਹ ਕੁਝ ਪੁੰਨ ਹੀ ਪੁੰਨ ਹੈ ਜੋ ਗੁਰੂ ਸਾਹਿਬ ਨੇ ਕਿਹਾ ਸੀ। ਉਹ ਕੁਝ ਪਾਪ ਹੀ ਪਾਪ ਹੈ ਜੋ ਗੁਰੂ ਨੇ ਕਿਹਾ ਨਹੀਂ ਤੇ ਆਪਾਂ ਕੀਤਾ। ਇਸ ਚੀਜ਼ ਨੂੰ ਜਦੋਂ ਕੋਈ ਸਿੱਖ ਸਮਝ ਜਾਂਦਾ ਉਹ ਭਰਮ ਵਿੱਚੋਂ ਨਿਕਲ ਆਉਂਦਾ। ਪਰ ਇਹ ਜੀਵ ਸਤਿਗੁਰੂ ਕਹਿੰਦੇ ਭਰਮ ਵਿੱਚ ਮਹਾਰਾਜ ਇਹ ਕਿਉਂ ਪੈ ਗਏ, ਪਾਪ ਪੁੰਨ ਕਿਉਂ ਕਰੀ ਜਾਂਦਾ? ਸਤਿਗੁਰੂ ਕਹਿੰਦੇ ਕਿਉਂਕਿ ਅਗਿਆਨੀ ਅੰਧਾ ਮਗ ਨਾ ਜਾਣੈ ਫਿਰ ਆਵਣ ਜਾਵਣਿਆ। ਇਹ ਅੰਨਾ ਅਗਿਆਨੀ ਜਿਹੜਾ ਨਾ ਜੀਵ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਤਾਂ ਜਾਣਦਾ ਨਹੀਂ, ਇਸ ਲਈ ਮੁੜ ਮੁੜ ਕੇ ਵਾਰ ਵਾਰ ਜੰਮਦਾ ਮਰਦਾ ਰਹੇ। ਨਿਆਣੇ ਵਾਂਗੂ ਜਿੱਦ ਫੜੀ ਹੋਈ, ਨਹੀਂ ਮੈਂ ਆਪੇ ਕਰ ਲੂੰ, ਮੈਨੂੰ ਪਤਾ, ਮੈਨੂੰ ਗਿਆਨ ਹੈ। ਕੀ ਗਿਆਨ ਹੈ? ਕੁਛ ਵੀ ਨਹੀਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਹੀ ਤਾਂ ਇਹ ਨਾ ਤਾਂ ਇਹਦੇ ਮਨ ਬੁੱਧ ਰੂਪੀ ਨੇਤਰ ਨੇ, ਉਹ ਵੀ ਅੰਨੇ ਹੋਏ ਪਏ ਨੇ, ਕੁਝ ਭਰਮ ਦੇ ਫੋਲੇ ਪੈ ਗਏ ਨੇ, ਨਾ ਹੀ ਇਹਦੇ ਅੰਦਰ ਵਿਰਾਗ ਤੇ ਵਿਵੇਕ ਦੇ ਕੰਨ ਨੇ, ਸੁਣ ਕੇ ਰਾਜੀ ਨਹੀਂ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਅਗਿਆਨਤਾ ਵਿੱਚ ਹੀ ਰਹਿੰਦਾ। ਫਿਰ ਮਹਾਰਾਜ ਇਹਦਾ ਇਲਾਜ ਹੁਣ ਤੁਸੀਂ ਆਪ ਕਿਰਪਾ ਕਰਕੇ ਦੱਸੋ। ਗੁਰ ਸੇਵਾ ਤੇ ਸਦਾ ਸੁਖ ਪਾਇਆ ਹਉ ਮੈਂ ਮੇਰਾ ਠਾਕ ਰਹਾਇਆ। ਕਹਿੰਦੇ ਜਿਨ੍ਹਾਂ ਨੇ ਗੁਰ ਸੇਵਾ ਕਰਕੇ ਹੰਗਤਾ ਤੇ ਮਮਤਾ ਤੇ ਮੇਰ ਤੇ ਤੇਰ ਨੂੰ ਠਾਕ ਲਿਆ, ਰੋਕ ਲਿਆ, ਹੁਣ ਉਹਨਾਂ ਨੇ ਸਦਾ ਸੁੱਖ ਸਰੂਪ ਨਿਤ ਸੁੱਖ ਅਰਥਾਤ ਕਹਿਣ ਤੋਂ ਭਾਵ ਕੇ ਉਹਨਾਂ ਨੇ ਆਤਮਕ ਸੁੱਖ ਪ੍ਰਾਪਤ ਕਰ ਲਿਆ, ਉਹਨਾਂ ਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ। ਕਹਿੰਦੇ ਸੇਵਾ ਦੀ ਕੀ ਲੋੜ ਹੈ? ਸਤਿਗੁਰੂ ਕਹਿੰਦੇ ਗੁਰ ਸੇਵਾ ਦੀ ਤਾਂ ਲੋੜ ਬਹੁਤ ਜ਼ਿਆਦਾ ਹੈ। ਜਿਨ੍ਹਾਂ ਨੇ ਇਹ ਪ੍ਰਾਪਤੀ ਕਰਨੀ ਹੈ ਉਹਨਾਂ ਨੇ ਆਪਣੇ ਮਨ ਨੂੰ ਰੋਕਣਾ ਜੋ ਹੋਇਆ। ਮਨ ਇਕੱਲੇ ਆਪਾਂ ਰੋਕ ਨਹੀਂ ਸਕਦੇ ਕਿਉਂਕਿ ਮਨ ਪਾਵਰਫੁੱਲ ਬਹੁਤ ਜ਼ਿਆਦਾ, ਇਹ ਨਹੀਂ ਰੁਕਦਾ ਕਿਸੇ ਤੋਂ। ਇਹ ਸਤਿਗੁਰ ਦੀ ਸੇਵਾ ਕਰ ਕਰਕੇ, ਕੋਲ ਬੇਨਤੀਆਂ ਕਰ ਕਰਕੇ, ਮਹਾਰਾਜ ਮੇਰਾ ਮਨ ਤਾਂ ਮੇਰੇ ਕਾਬੂ 'ਚ ਨਹੀਂ ਆਉਂਦਾ। ਮਹਾਰਾਜ ਸੱਚੇ ਪਾਤਸ਼ਾਹ ਫਿਰ ਇਹ ਮਨ ਨੂੰ ਕਾਬੂ 'ਚ ਕਰਵਾ ਦਿੰਦੇ ਨੇ ਸਿੱਖ ਦੇ। ਮਹਾਰਾਜ ਸੱਚੇ ਪਾਤਸ਼ਾਹ ਫਿਰ ਕੋਲ ਬਿਠਾ ਕੇ ਸਿੱਖਿਆ ਦਿੰਦੇ ਨੇ ਜੀਵ ਨੂੰ। ਗੁਰਸਾਖੀ ਮਿਟਿਆ ਅੰਧਿਆਰਾ ਬੱਜਰ ਕਪਾਟ ਖੁੱਲ੍ਹਾ ਬਣਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਇਹ ਸੇਵਾ ਕਰਕੇ ਹਉਮੈ ਮੇਰੀ ਤੇਰੀ ਰੋਕ ਕੇ, ਸਭ ਰੋਕ ਕੇ, ਫਿਰ ਗੁਰਾਂ ਦੀ ਸਿੱਖਿਆ ਕਰਕੇ ਉਹਨਾਂ ਦਾ ਅਗਿਆਨ ਰੂਪ ਹਨੇਰਾ ਮਿਟ ਗਿਆ। ਅਗਿਆਨਤਾ ਦਾ ਹਨੇਰਾ ਅੰਦਰੋਂ ਮਿਟਿਆ, ਅੱਖਾਂ ਖੁੱਲ੍ਹੀਆਂ, ਅੰਧਰਾਤਾ ਦੂਰ ਹੋਇਆ ਅਤੇ ਬੱਜਰ ਵਾਂਗ ਜੜੇ ਹੋਏ ਪੰਜਾਂ ਕੋਸ਼ਾਂ ਰੂਪ ਕਪਾਟ ਜਿਹੜੇ ਤਖਤੇ ਸੀ ਉਹ ਖੁੱਲ੍ਹ ਗਏ। ਹੁਣ ਉਹ ਜਿਹੜਾ ਕਹਿੰਦਾ ਸੀ ਮੈਂ ਸਰੀਰ ਹਾਂ, ਇਹ 'ਚੋਂ ਕੱਢਿਆ ਪਹਿਲਾਂ ਤਾਂ ਅੰਨਮੈਂ ਕੋਸ਼, ਮਨੋਮੈਂ ਕੋਸ਼, ਵਿਗਿਆਨਮੈਂ ਕੋਸ਼, ਇਹਨਾਂ ਸਾਰਿਆਂ ਕੋਸ਼ਾਂ 'ਚੋਂ ਕੱਢ ਲਿਆ ਬਾਹਰ। ਗੁਰੂ ਦੀ ਸਿੱਖਿਆ ਕਰਕੇ ਇਸ ਹਨੇਰੇ 'ਚੋਂ ਬਾਹਰ ਨੂੰ ਆਇਆ। ਬਹੁਤ ਮੁਸ਼ਕਲ ਨਾਲ ਸਮਝਾ ਸਮਝਾ ਕੇ ਲਿਆਉਣਾ ਪੈਂਦਾ ਇਹਨੂੰ। ਹਉ ਮੈਂ ਮਾਰ ਮਨ ਵਸਾਇਆ ਗੁਰ ਚਰਨੀ ਸਦਾ ਚਿੱਤ ਲਾਇਆ। ਗੁਰਮੁਖਾਂ ਨੇ ਹੰਗਤਾ ਮਮਤਾ ਨੂੰ ਮਾਰ ਕੇ ਨਾਮ ਨੂੰ ਮਨ ਵਿੱਚ ਵਸਾ ਲਿਆ, ਫਿਰ ਮਨ ਨੂੰ ਵਸੀਕਾਰ ਕਰ ਲਿਆ, ਆਪਣੇ ਕਾਬੂ 'ਚ ਕਰ ਲਿਆ ਹੌਲੀ ਹੌਲੀ। ਉਹਨਾਂ ਨੇ ਕੀ ਕੀਤਾ? ਗੁਰਾਂ ਦੇ ਚਰਨਾਂ ਨਾਲ ਸਦਾ ਹੀ ਚਿੱਤ ਨੂੰ ਜੋੜ ਕੇ ਰੱਖਿਆ। ਜਦੋਂ ਗੁਰਾਂ ਦੀ ਕਿਰਪਾ ਨਾਲ ਚਿੱਤ ਜੁੜ ਗਿਆ ਤਾਂ ਫਿਰ ਆਪਣੇ 'ਚ ਪਾਵਰ ਆ ਗਈ ਮਨ ਨੂੰ ਰੋਕਣ ਦੀ। ਵੈਸੇ ਨਹੀਂ ਸੀ ਆਉਣੀ, ਗੁਰੂ ਸਾਹਿਬ ਦੀ ਇੰਨੀ ਕਿਰਪਾ ਹੋ ਗਈ ਕਿ ਹੁਣ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ, ਤਾਕਤ ਨਾਲ, ਉਹਦੀ ਕਲਾ ਨਾਲ ਆਪਣੇ ਮਨ ਦੇ ਉੱਤੇ ਕੰਟਰੋਲ ਕਰਨਾ ਸਿੱਖ ਗਏ ਹਾਂ, ਕਾਬੂ ਪਾਉਣਾ ਸਿੱਖ ਗਿਆ ਮਨ ਦੇ ਉੱਤੇ। ਹੁਣ ਮਨ ਬਾਹਰ ਨੂੰ ਨਹੀਂ ਜਾਂਦਾ, ਹੁਣ ਮਨ ਟਿਕਣ ਲੱਗ ਪਿਆ। ਗੁਰ ਕਿਰਪਾ ਤੇ ਮਨ ਤਨ ਨਿਰਮਲ, ਨਿਰਮਲ ਨਾਮ ਤੇ ਆਵਣਿਆ। ਗੁਰਾਂ ਦੀ ਕਿਰਪਾ ਨਾਲ ਉਹਨਾਂ ਦਾ ਮਨ ਤਨ ਸ਼ੁੱਧ ਹੋ ਗਿਆ। ਉਸ ਵੇਲੇ ਉਹ ਫਿਰ ਕੀ ਕਰਦੇ ਨੇ? ਹਰ ਵਕਤ ਹੀ ਫਿਰ ਸਿਮਰਨ ਦੇ ਵਿੱਚ, ਨਿਰਮਲ ਨਾਮ ਨੂੰ ਧਿਆਉਣ ਵਿੱਚ ਲੱਗੇ ਰਹਿੰਦੇ ਨੇ। ਕਿਉਂਕਿ ਨਿਰਮਲ ਹੋ ਗਿਆ ਜਦੋਂ ਮਨ, ਤਾਂ ਫਿਰ ਨਿਰਮਲ ਨਾਮ ਨੂੰ ਧਿਆਉਂਦੇ ਨੇ। ਨਿਰਮਲ ਨਾਮ ਨੂੰ ਕਿਉਂ ਧਿਆਉਂਦੇ ਨੇ? ਕਹਿੰਦੇ ਦੁਬਾਰਾ ਨਾ ਮੈਲ ਲੱਗ ਜੇ ਕਿਤੇ ਮੇਰੇ ਮਨ ਨੂੰ, ਨਾਮ ਨਾਲ ਮੈਂ ਸੇਫਟੀ ਰੱਖਾਂ ਆਪਣੇ ਮਨ ਦੀ। ਇੱਕ ਵਾਰ ਤਾਂ ਸਤਿਗੁਰੂ ਕਹਿੰਦੇ ਸ਼ੁੱਧ ਕਰ ਦਿੱਤਾ, ਹੁਣ ਹੁਣ ਤੂੰ ਨਾਮ ਜਪ ਕੇ ਇਹਨੂੰ ਸ਼ੁੱਧ ਰੱਖਣਾ, ਦੇਖੀ ਕਿਤੇ ਫਿਰ ਕਿਤੇ ਡੋਲ ਜਾਏ, ਡਿੱਗ ਪਵੇ, ਧਿਆਨ ਰੱਖੀ ਆਪਣਾ। ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰ ਕਿਰਪਾ ਕਰਕੇ ਟਿਕਾ ਦਿੰਦੇ ਨੇ ਮਨ ਨੂੰ, ਇਕਾਗਰਤਾ ਨੂੰ ਫਿਰ ਆਪਾਂ ਆਪ ਬਣਾ ਕੇ ਰੱਖਣਾ। ਜੀਵਨ ਮਰਨਾ ਸਭ ਤੁਦੈ ਤਾਈ, ਜਿਸ ਬਖਸ਼ੇ ਤਿਸ ਦੇ ਵਡਿਆਈ। ਮਹਾਰਾਜ ਕਹਿੰਦੇ ਵਾਹਿਗੁਰੂ, ਗੁਰਮੁਖਾਂ ਦਾ ਜਿਉਣਾ ਮਰਨਾ ਸਾਰਾ ਤੇਰੇ ਤਾਈ, ਤੇਰੇ ਗੋਚਰਾਈ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਜੇ ਤੇਰੇ ਨਾਮ ਨੂੰ ਜਪਦੇ ਰਹਿਣ ਤਾਂ ਜਿਉਂਦੇ ਨੇ। ਹੁਣ ਉਹਨਾਂ ਦੀ ਆਦਤ ਬਣ ਗਈ, ਖੁਰਾਕ ਨਾਮ ਬਣ ਗਈ। ਜੇ ਤੇਰਾ ਨਾਮ ਭੁੱਲ ਜਾਏ ਤਾਂ ਗੁਰਮੁਖਾਂ ਦਾ ਮਰਨਾ ਹੁੰਦਾ। ਜਿਨ੍ਹਾਂ ਨੇ ਜੀਵਤ ਭਾਵ ਤੋਂ ਮਰਨਾ ਕੀਤਾ ਉਹ ਸਾਰੇ ਤੁਧੇ ਤਾਂ ਹੀ ਤੇਰੇ ਤਾਂ ਹੀ ਪ੍ਰਾਪਤ ਹੋ ਗਏ, ਤੇਰੇ ਤੱਕ ਪਹੁੰਚ ਗਏ ਨੇ। ਉਹਨਾਂ ਉੱਤੇ ਜਿਹਨੂੰ ਆਪ ਬਖਸ਼ਦੇ ਹੋ ਉਹਨੂੰ ਆਪ ਨਾਮ ਦੀ ਵਡਿਆਈ, ਪ੍ਰਤੱਖ ਵਡਿਆਈ ਦੇ ਦਿੰਦੇ ਹੋ। ਦੁਨੀਆਂ ਅੰਦਰ ਵੀ ਵਡਿਆਈ ਹੈ, ਨਾਮ ਦੀ ਵਡਿਆਈ ਵੀ ਹੈ। ਨਾਨਕ ਨਾਮ ਧਿਆਏ ਸਦਾ ਤੂੰ, ਜੰਮਣ ਮਰਨ ਸਵਾਰਣਿਆ। ਮਹਾਰਾਜ ਫਰਮਾਉਂਦੇ, ਬੰਦਿਆ ਤੂੰ ਵੀ ਸਦਾ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰ, ਤਾਂ ਤੂੰ ਆਪਣੇ ਜਨਮ ਮਰਨ ਨੂੰ ਤੂੰ ਵੀ ਸੰਵਾਰ ਲਏਗਾ, ਤੇਰੇ ਉੱਤੇ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਏਗੀ। ਫਿਰ ਮਾਝ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਮਾਝ ਰਾਗ ਚ ਬਖਸ਼ਿਸ਼ ਕਰਦੇ ਨੇ। ਮੇਰਾ ਪ੍ਰਭ ਨਿਰਮਲ ਲਗਮ ਅਪਾਰਾ, ਬਿਨ ਤੱਕੜੀ ਤੋਲੈ ਸੰਸਾਰਾ। ਮੇਰਾ ਵਾਹਿਗੁਰੂ ਪਰਮਾਤਮਾ ਨਿਰਮਲ ਸ਼ੁੱਧ ਸਰੂਪ ਹੈ। ਅਗਮ ਹੁੰਦਾ ਖੌਫ ਤੋਂ, ਡਰ ਤੋਂ ਰਹਿਤ ਹੈ, ਤੇ ਅਪਾਰਾ ਬੇਅੰਤ ਗੁਣਾਂ ਵਾਲਾ ਹੈ। ਉਹ ਪ੍ਰਤੱਖ ਤੱਕੜੀ ਤੋਂ ਬਿਨਾਂ ਹੀ ਸਾਰੇ ਸੰਸਾਰ ਨੂੰ ਤੋਲ ਰਿਹਾ ਹੈ। ਹੋਰਨਾਂ ਦੀ ਅਪੇਖਿਆ ਤੋਂ ਬਿਨਾਂ ਹੀ ਜਿੱਥੇ ਕੋਈ ਹੈ ਉੱਥੇ ਸਭਨਾਂ ਨੂੰ ਜਾਣਦਾ ਹੈ। ਜੋ ਮਨੁੱਖ ਸ਼ਰਧਾ ਨਾਲ ਉਸ ਵਾਹਿਗੁਰੂ ਅੱਗੇ ਸੋ ਇਸ ਤਰ੍ਹਾਂ ਬੇਨਤੀ ਕਰਦਾ ਹੈ ਨਾ, ਉਹ ਸਾਰੇ ਸੰਸਾਰ ਨੂੰ ਮਿਥਿਆ ਰੂਪ ਕਰਕੇ ਵਿਚਾਰਦਾ ਹੈ। ਬਿਨ ਤੱਕੜੀ ਤੋਲੇ ਸੰਸਾਰਾ, ਪਰਮਾਤਮਾ ਸਾਰੇ ਸੰਸਾਰ ਨੂੰ ਬਿਨਾਂ ਤੱਕੜੀ ਤੋਂ ਹੀ ਤੋਲ ਦਿੰਦਾ। ਪਤਾ ਉਹਨੂੰ ਸਾਰਾ ਕੁਛ, ਅੰਦਾਜ਼ਾ ਲਾ ਲੈਂਦਾ। ਅੰਦਾਜ਼ਾ ਲਾ ਨਹੀਂ ਹੁੰਦਾ ਕਿੰਨੇ ਲੋਕਾਂ ਦਾ ਇਕੱਠ 'ਚ ਹੈ, ਗਿਣ ਕੇ ਥੋੜ੍ਹੀ ਦੇਖਦੇ। ਕਹਿ ਲਗਭਗ 20,000 ਬੰਦਾ ਹੋਊ, ਵੀ ਇੰਨੇ ਬੰਦਿਆਂ ਨੂੰ ਫਿਰ ਰੋਟੀ ਕਿੰਨੀ ਕੁ ਹੋਊ, ਕੜਾਹ ਪ੍ਰਸ਼ਾਦ ਕਿੰਨਾ ਬਣਾਉਣਾ ਇਹਨਾਂ ਲਈ। ਕਹਿੰਦੇ ਇੰਨੇ ਬੰਦਿਆਂ ਲਈ 10 ਪੀਪੇ ਘਿਓ ਲੱਗ ਜਾਣੇ। ਬਿਲਕੁਲ ਤੱਕੜੀ 'ਤੇ ਤੋਲ ਦਿੰਦਾ ਸਿਆਣਾ ਬੰਦਾ, ਇੰਨੇ ਬੰਦੇ ਲਈ ਇੰਨਾ ਲੰਗਰ ਹੋਵੇਗਾ, ਬਿਲਕੁਲ ਐਗਜੈਕਟ ਉਹੀ ਚੀਜ਼ ਨਿਕਲਦੀ। ਪਰਮਾਤਮਾ ਤੇ ਸਾਰੀ ਸ੍ਰਿਸ਼ਟੀ 84 ਲੱਖ ਜੂਨ ਦਾ ਤੋਲਣ ਹਾਰਾ, ਉਹ ਬੈਠੇ ਹੀ ਤੋਲ ਦਿੰਦਾ ਸਾਰਾ ਕੁਛ। ਗੁਰਮੁਖ ਹੋਵੇ ਸੋਈ ਬੂਝੈ, ਗੁਣ ਕਹਿ ਗੁਣੀ ਸਮਾਵਣਿਆ। ਜਿਹੜਾ ਮਨੁੱਖ ਗੁਰਮੁਖ ਹੁੰਦਾ ਉਹੀ ਉਸ ਵਾਹਿਗੁਰੂ ਨੂੰ ਜਾਣਦਾ। ਉਹ ਗੁਣਾਂ ਨੂੰ ਕਹਿ ਕੇ ਗੁਣੀ ਜੋ ਪਰਮਾਤਮਾ ਹੈ ਨਾ, ਉਹਦੇ ਵਿੱਚ ਭੇਦ ਹੋ ਜਾਂਦਾ। ਹਉ ਵਾਰੀ ਜੀ ਉਹ ਵਾਰੀ ਹਰ ਕਾ ਨਾਮ ਮਨ ਵਸਾਵਣਿਆ। ਉਸ ਗੁਰਮੁਖ ਤੋਂ ਮੈਂ ਤਨ ਕਰਕੇ ਬਲਿਹਾਰ ਬਲਿਹਾਰ ਜੀਉ, ਵਾਰੀ ਕਰਕੇ ਮਨ ਕਰਕੇ ਬਲਿਹਾਰ ਬਲਿਹਾਰ। ਜਿਸ ਗੁਰਮੁਖ ਨੇ ਵਾਹਿਗੁਰੂ ਦਾ ਨਾਮ ਮਨ ਵਿੱਚ ਵਸਾਉਣਾ ਕੀਤਾ, ਜੋ ਸੱਚ ਲਾਗੇ ਸੇ ਅੰਦਿਨ ਜਾਗੇ, ਦਰ ਸੱਚੈ ਸੋਭਾ ਪਾਵਣਿਆ ਰਹਾਉ। ਜਿਹੜੇ ਮਹਾਰਾਜ ਜੀ ਕਹਿੰਦੇ ਸੱਚੇ ਨਾਮ 'ਚ ਲੱਗੇ ਹੋਏ ਨੇ, ਉਹ ਰਾਤ ਦਿਨ ਜਾਗਰਤ ਅਵਸਥਾ ਵਿੱਚ ਨੇ, ਭਾਵੇਂ ਸੁੱਤੇ ਪਏ ਨੇ, ਸੁੱਤੇ ਵੀ ਪਏ ਨੇ ਤਾਂ ਵੀ ਜਾਗਦੇ ਨੇ, ਕਿਉਂਕਿ ਉਹਨਾਂ ਦਾ ਮਨ ਫਿਰ ਵੀ ਨਾਮ ਵਿੱਚ ਹੀ ਜੁੜਿਆ ਹੋਇਆ। ਅਤੇ ਉਹ ਸੱਚੇ ਦਰਬਾਰ ਵਿੱਚ ਜਾ ਕੇ ਸੋਭਾ ਪ੍ਰਾਪਤ ਕਰਦੇ, ਸੱਚਖੰਡ ਵਿੱਚ ਵਿਸ਼ਰਾਮ ਦੇ ਕੇ ਕਹਿੰਦੇ, ਆਪ ਸੁਣੈ ਤਾਂ ਆਪੇ ਵੇਖੈ, ਜਿਸਨੂੰ ਨਦਰ ਕਰੇ ਸੋਈ ਜਨ ਲੇਖੈ। ਉਹ ਵਾਹਿਗੁਰੂ ਆਪ ਹੀ ਜੀਵਾਂ ਦੀਆਂ ਗੱਲਾਂ ਸੁਣਦਾ ਰਹਿੰਦਾ, ਅਤੇ ਆਪ ਹੀ ਜੀਵਾਂ ਦੇ ਕਰਤੱਵ ਵੇਖਦਾ ਰਹਿੰਦਾ, ਆਪ ਹੀ ਜਗਿਆਸੂ ਰੂਪ ਹੋ ਕੇ ਨਾਮ ਨੂੰ ਸੁਣਦਾ, ਆਪ ਹੀ ਸਵੈ ਸਰੂਪ ਨੂੰ ਵੇਖਦਾ। ਜਿਹਦੇ ਉੱਤੇ ਕਿਰਪਾ ਕਰਦਾ ਉਹੀ ਜਨ ਜਿਹੜਾ ਲੇਖੇ ਵਿੱਚ ਪੈਂਦਾ, ਭਾਵ ਪ੍ਰਵਾਨ ਹੋ ਜਾਂਦਾ। ਆਪੇ ਲਾਏ ਲਏ ਸੋ ਲਾਗੈ, ਗੁਰਮੁਖ ਸੱਚ ਕਮਾਵਣਿਆ। ਜਿਹਨੂੰ ਆਪਣੇ ਵੱਲ ਲਾ ਲੈਂਦਾ ਉਹੀ ਲੱਗਦਾ, ਉਹੀ ਗੁਰਮੁਖ ਗੁਰਾਂ ਦੁਆਰੇ ਸੱਚੇ ਨਾਮ ਨੂੰ ਕਮਾਉਂਦਾ, ਜਿਹਨੂੰ ਉਹਨੇ ਲਾਉਣਾ ਪ੍ਰੇਰਨਾ ਦੇ ਕੇ। ਬੈਠਾ ਤਾਂ ਆਪ ਹੀ ਹੈ, ਨਹੀਂ ਤਾਂ ਜੇ ਪੁੱਠੀ ਪ੍ਰੇਰਨਾ ਹੁੰਦੀ ਫਿਰ ਪੁੱਠੇ ਹੀ ਪਾਸੇ ਦੌੜਦਾ। ਜਦ ਤੱਕ ਗੁਰੂ ਦੀ ਬਾਣੀ ਚੱਲਦੀ ਉਦੋਂ ਤੱਕ ਦੌੜਿਆ, ਪਰ ਇਹਨੂੰ ਕਥਾ ਕੀਰਤਨ ਫਿਰ ਆ ਗਿਆ ਬਾਅਦ 'ਚ, ਜਦੋਂ ਸਮਾਪਤੀ ਹੋ ਗਈ ਫਿਰ ਆ ਗਿਆ। ਇੰਨੀ ਦੇਰ ਕਿੱਥੇ ਦੌੜਿਆ ਰਿਹਾ, ਪਰਮਾਤਮਾ ਹੀ ਲੈ ਗਿਆ ਪ੍ਰੇਰਨਾ ਦੇ ਕੇ। ਇਹਦੇ ਕੰਨ 'ਚ ਨਹੀਂ ਪਾਉਣਾ, ਕਿਉਂ ਜੀ? ਕਹਿੰਦੇ ਹਉਮੈ ਬਹੁਤ ਹੈ ਇਹਦੇ ਅੰਦਰ, ਇਹਨੂੰ ਪ੍ਰਵਾਨ ਨਹੀਂ ਹੋਣੀਆਂ ਉਹ ਚੀਜ਼ਾਂ, ਇਸ ਕਰਕੇ ਇਹਨੂੰ ਸੁਣਾਓ ਹੀ ਨਾ। ਜਿਸ ਆਪ ਭੁਲਾਏ ਸੋ ਕਿੱਥੇ ਹੱਥ ਪਾਏ, ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਜਿਹਨੂੰ ਵਾਹਿਗੁਰੂ ਆਪ ਆਪਣੇ ਵੱਲੋਂ ਭੁਲਾਉਂਦਾ ਉਹ ਬੰਦਾ ਕਿੱਥੇ ਹੱਥ ਪਾਊਗਾ, ਉਹਨੇ ਨਹੀਂ ਇੱਧਰ ਨੂੰ ਆਉਣਾ ਹੈ। ਜੋ ਪੂਰਬ ਪਿਛਲੇ ਕਰਮਾਂ ਦਾ ਲੇਖ ਲਿਖਿਆ ਗਿਆ ਉਹ ਭੋਗੇ ਤੋਂ ਬਗੈਰ ਮੇਟਿਆ ਨਹੀਂ ਜਾ ਸਕਦਾ, ਆਪਾਂ ਤਾਂ ਜ਼ੋਰ ਲਾਉਂਦੇ ਹਾਂ। ਜਿਨ ਸਤਿਗੁਰੂ ਮਿਲਿਆ ਸੇਵਟ ਭਾਗੀ, ਪੂਰਾ ਕਰਮ ਮਿਲਾ ਬਣਿਆ। ਹੁਣ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਿਲੇ ਉਹ ਵਡਭਾਗੀ ਬੰਦੇ, ਪਰ ਪੂਰਿਆਂ ਕਰਮਾਂ ਨਾਲ ਹੀ ਸਤਿਗੁਰਾਂ ਦਾ ਮਿਲਾਪ ਹੁੰਦਾ। ਪੇਜੜਾ ਤਨ ਅੰਦਿਨ ਸੁੱਤੇ, ਕੰਤ ਵਿਸਾਰੇ ਅਵਗੁਣ ਮੁੱਤੇ। ਜੋ ਜੀਵ ਰੂਪ ਇਸਤਰੀ ਇਸ ਲੋਕ ਦੇ ਵਿੱਚ, ਇਸ ਲੋਕ ਰੂਪ ਪੇਕੇ ਘਰ 'ਚ ਰਾਤ ਦਿਨ ਮੋਹ ਰੂਪ ਨੀਂਦ ਸੁੱਤੀ ਹੈ, ਪਦਾਰਥਾਂ ਵਿੱਚ ਸਵਾਦਾਂ ਵਿੱਚ ਸੁੱਤੀ ਪਈ ਹੈ, ਉਹਨੂੰ ਕੰਤ ਨੇ ਭੁਲਾ ਹੀ ਛੱਡਿਆ। ਉਹ ਕਹਿੰਦੇ ਇਹਦਾ ਖੇੜਾ ਹੀ ਛੱਡੋ ਪਰੇ, ਕਿਉਂਕਿ ਉਗਣਾ ਕਰਕੇ ਛੁੱਟੜ ਹੋ ਗਈ ਪਰਮਾਤਮਾ ਤੋਂ। ਉਹ ਕਹਿੰਦੇ ਇਹ ਤਾਂ ਕਦੇ ਪਾਠ ਹੀ ਨਹੀਂ ਕਰਕੇ ਰਾਜੀ ਹੈ। ਜਾਂ ਦੇਖੋ ਖਾਣ ਦਾ ਗੱਲ, ਜਾਂ ਦੇਖੋ ਕੱਪੜਿਆਂ ਦੀ ਗੱਲ, ਜਾਂ ਦੇਖੋ ਹੋਰ ਗੱਲਾਂ, ਜਾਂ ਦੇਖੋ ਵਿਸ਼ਿਆਂ ਦੀਆਂ ਗੱਲਾਂ, ਉਹ ਇਹਨੂੰ ਛੱਡੋ ਪਰੇ, ਪਰਮਾਤਮਾ ਭੁਲਾ ਹੀ ਨਹੀਂ। ਸੋ ਮੂਆ ਜਿਸ ਮਨੋਂ ਵਿਸਾਰੇ, ਆਂਦਿਨ ਸਦਾ ਫਿਰੈ ਬਿਲ ਲਾਂਦੀ, ਬਿਨ ਫਿਰ ਨੀਂਦ ਨਾ ਪਾਵਣਿਆ। ਉਹ ਰਾਤ ਦਿਨ ਐਵੇਂ ਬਿਰਲਾਪ ਕਰਦੀ ਫਿਰਦੀ ਰਹਿੰਦੀ, ਪਤੀ ਤੋਂ ਬਿਨਾਂ ਹੋਣ ਕਰਕੇ ਸ਼ਾਂਤੀ ਰੂਪ ਨੀਂਦ ਪ੍ਰਾਪਤ ਨਹੀਂ ਹੁੰਦੀ, ਮਨ ਟਕਾਉ ਚ ਨਹੀਂ ਬਣਦਾ, ਤੜਫਦਾ ਫਿਰਦਾ ਜਾ ਕੇ। ਪੇ ਜਿਹੜਾ ਸੁਖਦਾਤਾ ਜਾਤਾ, ਹਉਮੈ ਮਾਰ ਗੁਰ ਸ਼ਬਦ ਪਛਾਤਾ। ਜਿਨ੍ਹਾਂ ਨੇ ਪੇਕੇ ਜਿਹੜੇ ਆਪਣੇ ਮਾਤ ਲੋਕ ਰੂਪ ਪੇਕੇ ਘਰ ਚ ਰਹਿੰਦੇ ਆ, ਜਿਹਨੇ ਗੁਰੂ ਦੇ ਸ਼ਬਦ ਨੂੰ ਪਛਾਣ ਕੇ ਹੰਗਤਾ ਮਮਤਾ ਨੂੰ ਮਾਰਿਆ ਤੇ ਸੁਖਦਾਤੇ ਵਾਹਿਗੁਰੂ ਦਾ ਸਿਮਰਨ ਕਰਨਾ ਜਿਨ੍ਹਾਂ ਨੇ ਜਾਣਿਆ, ਤੇਜ ਸੁਹਾਵੀ ਸਦਾ ਪਿਰ ਰਾਵੇ ਸੱਚ ਸਿੰਗਾਰ ਬਣਾਵਣਿਆ, ਉਹਦੀ ਅੰਤਹਿਕਰਨ ਰੂਪੀ ਸੇਜਾ ਸੋਭਨੀਕ ਹੋ ਗਈ। ਉਹ ਸਦਾ ਹੀ ਵਾਹਿਗੁਰੂ ਦੇ ਆਨੰਦ ਨੂੰ ਭੋਗਦੀ ਆਤਮਕ ਤੌਰ ਤੇ, ਸਰੀਰਕ ਭੋਗ ਵੱਖਰੇ ਆ। ਸਵੇਰੇ ਵੀ ਕਥਾ ਚ ਆਇਆ ਆਤਮਕ ਆਨੰਦ ਕਿੰਨਾ ਕਿਆ ਕਿਤੇ, ਵਾਹਿਗੁਰੂ ਮੰਤਰ ਦੇ ਅਭਿਆਸ ਵਿੱਚ ਪਰਮਾਤਮਾ ਦਾ ਮਿਲਾਪ ਹੀ ਆਤਮਕ ਆਨੰਦ। ਉਹਦਾ ਸਾਧਨਾ ਰੂਪ ਸ਼ਿੰਗਾਰ ਬਣਾਇਆ ਹੋਇਆ ਵੀ ਸਫਲਾ ਹੋ ਗਿਆ ਹੁਣ, ਕਿਉਂਕਿ ਜਿੰਨੇ ਉਹਨੇ ਅੱਜ ਤੱਕ ਜਪ ਤਪ ਕੀਤੇ ਉਹ ਵੀ ਸਫਲੇ ਕਰਤੇ ਪਰਮਾਤਮਾ ਨੇ, ਕਿਉਂਕਿ ਸ਼ਬਦ ਨਾਲ ਜੁੜਿਆ, ਉਹਨੇ ਗੱਲ ਮੰਨੀ ਹੈ। ਬਹੁਤ ਲੋਕ ਗੱਲ ਹੀ ਨਹੀਂ ਮੰਨਦੇ, ਮਹਾਰਾਜ ਕਹਿੰਦੇ ਨਹੀਂ ਮੰਨਦੇ, ਇਹਨੂੰ ਛੱਡੋ ਪਰੇ, ਤੁਰੇ ਫਿਰਨ ਦੋ, ਜਿੱਥੇ ਜਾਂਦੇ ਜਾਣ ਦੋ। ਲੱਖ ਚੌਰਾਸੀ ਜੀ ਉਪਾਏ, ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾਏ। ਜਿਸ ਵਾਹਿਗੁਰੂ ਨੇ 84 ਲੱਖ ਜੀ ਪੈਦਾ ਕੀਤੇ ਆ, ਜੀ ਜੰਤ 84 ਲੱਖ ਜੂਨਾਂ ਬਣਾਈਆਂ, ਉਹ ਜੀ ਤੇ ਕਿਰਪਾ ਦ੍ਰਿਸ਼ਟੀ ਕਰਦਾ, ਉਹ ਗੁਰਾਂ ਨਾਲ ਮਿਲਾਉਂਦਾ ਉਹਨੂੰ। ਘੋੜੇ ਨੇ ਸੇਵਾ ਕੀਤੀ, ਨੀਲੇ ਨੇ, ਬਾਜ ਨੇ ਵੀ ਸੇਵਾ ਕੀਤੀ, ਦਰਖਤਾਂ ਨੇ ਵੀ ਸੇਵਾ ਕੀਤੀ, ਪਸ਼ੂਆਂ ਨੇ ਸੇਵਾ, ਪੰਛੀਆਂ ਨੇ ਵੀ ਸੇਵਾ ਕਰ ਲਈ ਉਹਨਾਂ ਨੇ। ਜਿੰਨਾ ਉੱਤੇ ਕਿਰਪਾ ਹੋ ਜਾਂਦੀ ਆ, ਉਹ ਤਾਂ ਕਿਸੇ ਜੂਨੀ 'ਚ ਹੋਣ, ਉਹ ਸੇਵਾ ਲੈ ਲੈਂਦੇ ਮਹਾਰਾਜ ਉਹਨਾਂ ਤੋਂ। ਬਸ ਨਿਗਾਹ ਹੋਣੀ ਚਾਹੀਦੀ ਸੱਚੇ ਪਾਤਸ਼ਾਹ, ਕਿਲ ਵਿਖ ਕਾਟ ਸਦਾ ਜਨ ਨਿਰਮਲ, ਦਸ ਸੱਚਾ ਨਾਮ ਸੁਹਾਵਣਿਆ। ਉਹ ਪੁਰਸ਼ ਪਾਪਾਂ ਨੂੰ ਕੱਟ ਕੇ ਸਦਾ ਹੀ ਨਿਰਮਲ ਹੋ ਗਿਆ ਹੈ, ਅਤੇ ਸੱਚੇ ਨਾਮੀ ਦੇ ਨਾਮ ਕਰਕੇ ਦਰਗਾਹ ਵਿੱਚ ਸੋਭਾ ਵਾਲਾ ਹੁੰਦਾ ਉਹ। ਲੇਖਾ ਮੰਗੈ ਤਾਂ ਕਿੰਦੀ ਹੈ, ਸੁਖ ਨਾਹੀ ਫੁੰਦੂ ਹੈ ਤੀਐ। ਜਿਸ ਵੇਲੇ ਵਾਹਿਗੁਰੂ ਕਰਮਾਂ ਦਾ ਲੇਖਾ ਮੰਗੇਗਾ ਤਾਂ ਦੱਸੋ ਕਿਸ ਪਾਸੋਂ ਦਿੱਤਾ ਜਾਏਗਾ, ਇਹਦੀ ਜਗ੍ਹਾ ਲੇਖਾ ਕਿਹਨੇ, ਦੂਏ ਤੀ ਇਹਨੇ ਦੇਣਾ, ਕਿਸੇ ਨੇ ਕਹਿੰਦੇ ਇਹਨੇ ਆਪੇ ਹੀ ਲੇਖਾ ਦੇਣਾ, ਹੋਰ ਕਿਹਨੇ ਦੇਣਾ। ਦੂਆ ਹੁੰਦੀ ਦਵੈਤ, ਤੀਆ ਹੁੰਦੀ ਤਿੰਨਾਂ ਗੁਣਾਂ ਵਿੱਚ ਮਾਇਆ ਵਿੱਚ ਲੱਗਣੇ ਕਰਕੇ, ਇੱਕ ਯੱਗ, ਦੂਜੇ ਵਰਤ, ਤੀਜੇ ਤੀਰਥ ਯਾਤਰਾ, ਇਹਨਾਂ ਦੇ ਕਰਨੇ ਕਰਕੇ ਸੁੱਖ ਕਦੇ ਨਹੀਂ ਹੋਣਾ। ਇਹ ਚੀਜ਼ਾਂ ਹੁੰਦੀਆਂ ਥੱਲੇ ਥੱਲੇ ਦੀਆਂ, ਸੱਤ ਯੁੱਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਜਾ ਚਾਰ, ਤਿੰਨੋਂ ਯੁੱਗ ਤਿੰਨੋਂ ਜਿਹੜੇ, ਕੱਲ ਕੇਵਲ ਨਾਮ ਆਧਾਰ। ਮਹਾਰਾਜ ਇਹਨਾਂ ਨੂੰ ਵੀ ਮਿਲਾ ਲਓ, ਪਰਉਪਕਾਰੀ ਤਾਂ ਫਿਰ ਵੀ ਬੇਨਤੀ ਕਰੀ ਜਾਂਦੇ, ਮਹਾਰਾਜ ਇਹਦੇ ਕਿਹੜਾ ਵੱਸ ਹੈ, ਤੁਸੀਂ ਆਪ ਪ੍ਰੇਰਣਾ ਦੇ ਕੇ ਪਰੇ ਨੂੰ ਭੇਜਤਾ, ਇਹਨੂੰ ਵੀ ਮੋੜ ਲਿਆਓ। ਆਪੇ ਬਖਸ਼ ਲਏ ਪ੍ਰਭ ਸੱਚਾ, ਆਪੇ ਬਖਸ਼ ਮਿਲਾ ਬਣਿਆ। ਕਹਿੰਦੇ ਤਾਂ ਸੱਚਾ ਵਾਹਿਗੁਰੂ ਆਪ ਹੀ ਔਗੁਣਾਂ ਨੂੰ ਬਖਸ਼ ਲੈਂਦਾ, ਫਿਰ ਬਖਸ਼ ਕੇ ਆਪ ਨਾਲ ਮਿਲਾ ਲੈਂਦਾ, ਉਹਦੀ ਮਰਜ਼ੀ ਹੈ, ਆਪਾਂ ਨਹੀਂ ਕੁਛ ਕਰ ਸਕਦੇ ਇਹਦੇ 'ਚ। ਆਪ ਕਰੇ ਤੈਂ ਆਪ ਕਰਾਏ, ਪੂਰੇ ਗੁਰ ਕੈ ਸ਼ਬਦ ਮਿਲਾਏ। ਇਹ ਤਾਂ ਵਾਹਿਗੁਰੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ, ਆਪ ਹੀ ਜੀਵਾਂ ਤੋਂ ਕਰਮ ਕਰਾਉਂਦਾ, ਆਪ ਹੀ ਫਲ ਦੇਣਾ ਕਰਦਾ, ਪੂਰਿਆਂ ਗੁਰਾਂ ਦੇ ਉਪਦੇਸ਼ ਗ੍ਰਹਿਣ ਕਰਨ ਵਾਲਿਆਂ ਨੂੰ ਆਪਣੇ ਨਾਲ ਆਪ ਹੀ ਮਿਲਾ ਲੈਂਦਾ। ਨਾਨਕ ਨਾਮ ਮਿਲੈ ਵਡਿਆਈ, ਆਪੇ ਮੇਲ ਮਿਲਾ ਬਣਿਆ। ਜਿਨ੍ਹਾਂ ਨੂੰ ਵਾਹਿਗੁਰੂ ਆਪ ਗੁਰਾਂ ਦੇ ਨਾਲ ਪਹਿਲਾਂ ਮਿਲਾਉਂਦਾ, ਸਤਸੰਗਤ ਵਿੱਚ ਲਿਆਉਂਦਾ, ਉਹਨਾਂ ਨੂੰ ਨਾਮ ਦੀ ਵਡਿਆਈ ਫਿਰ ਮਿਲ ਜਾਂਦੀ। ਜਿਹਦਾ ਹੁਣ ਸੁਰਤੀ ਮਾਇਆ 'ਚ ਹੈ, ਉਹਨੂੰ ਕੀ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਇਹਨਾਂ ਨੂੰ ਛੱਡੋ, ਜਿਨ੍ਹਾਂ ਨੂੰ ਅਸੀਂ ਬਖਸ਼ ਲੈਂਦੇ ਹਾਂ, ਉਹਨਾਂ ਨੂੰ ਲਿਆਉਂਦੇ ਹਾਂ, ਉਹਨਾਂ ਨਾਮ ਜਪਾਉਂਦੇ ਹਾਂ, ਉਹਨਾਂ ਨੂੰ ਸੱਚਾ ਨਾਮ ਧੰਨ ਬਖਸ਼ਿਸ਼ ਕਰਕੇ ਉਹਦਾ ਜੰਮਣਾ ਮਰਨਾ ਮੇਟ ਦਿੰਦੇ ਹਾਂ। ਇਉਂ ਸਤਿਗੁਰੂ ਮਹਾਰਾਜ ਨੇ ਤਿੰਨ ਪਾਵਨ ਸ਼ਬਦਾਂ ਦੇ ਰਾਹੀਂ ਬਖਸ਼ਿਸ਼ਾਂ ਕੀਤੀਆਂ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।